शो प्राणनाथ गोविंद है कृपा निधान जगद गुरु हे संसार ताप हरणे करण में सब दुख हरो हे शरण जो दयाल है दीना नाथ मया परो शरीर स्वस्थ खीण समय सिमरंत नान प्राण दमुद मोद है
सतनाम श्री वाहे गुरु जी तदासरी महला पंजवा सतनाम श्री वाहे गुरु जी राग तनासरी महला पंजवा एक ओंकार सतगुर प्रसाद काह तब राख ले हो हम ते किछु न होए मेरे स्वामी कर कृपा अपना नाम दे हो हा हा प्रभ राख ले हो हम ते किछु न होए मेरे स्वामी कर कृपा अपना नाम दे हो रहाओ अगन कुटुंब सागर संसार परम मोह अज्ञान अंधार ऊंच नीच सुख दुख त्रापस नाही तृष्णा भूख मन वासना रच बिख ब्याद पंच दूत संग महा असाद जीव जहान प्राण तन तेरा नानक ज्ञान सदा हर नेरा जीव जहान प्राण तन तेरा नानक जान सदा हर मेरा
वाहिगुरु जी का खालसा वाहिगुरु जी की फतेह परम पवित्र कबीर नवाज जी की साजी नवाजी गुरु साध संगत जी हो आप सारे बड़िया भागा वाले हो जो सतगुरु जी के घर का उटासरा तकते हुए अपने समय की सफलता वास्ते धन धन साहिब श्री गुरु ग्रंथ साहिब जी महाराज के दरबार विच आके बड़े प्यार दे नाल सतगुरु जी नू शीश झुकांदिआं होइआं गुरु की संगत विच सुशोभित होके गुरु के कीर्तनियां पासों बड़े प्यार दे नाल सतगुरु जी की अमृतमयी पावन पवित्र गुरबाणी का नरोल कीर्तन हर जस श्रवण कर रहे सी किसे समय के नाल कोई समा प्रबंधकां ने उदम करके गुरु महाराज के चरणां जुड़न लई सानू सारिआं नू होर गुरु की कृपा नाल बख्शिश होया है सो गुरबाणी की जो कथा है विचार क्योंकि कथा सुनने तो ही गुरबाणी की महानता बारे संगत नूं ज्ञान होवेगा कथा सुन के ही पापां बारे पुन्नां बारे विचार प्राप्त हुंदे हैं फिर इंसान पाप वृत्तियां का त्याग करता पुन नेक वृत्तियां नूं ग्रहण करता है कथा द्वारा ही ਸਾਡੇ ਹੋਏ ਬਜ਼ੁਰਗ ਗੁਰੂਆਂ ਗੁਰਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਥਾ ਦੁਆਰਾ ਹੀ ਪੰਜਾਂ ਰਹਿਤਾਂ ਬਾਰੇ ਵਜਰ ਕਰਹਿਤਾਂ ਬਾਰੇ ਔਰ ਪੰਜ ਬਾਣੀਆਂ ਬਾਰੇ ਸ਼ਾਮ ਦੀਆਂ ਨਿਤਨੇਮ ਦੀਆਂ ਬਾਣੀਆਂ ਬਾਰੇ ਵਿਚਾਰ ਪ੍ਰਾਪਤ ਹੁੰਦੇ ਹਨ। ਕਥਾ ਦੁਆਰਾ ਹੀ ਦਾਨ ਦੇ ਪ੍ਰਸੰਗਾਂ ਬਾਰੇ ਸੂਰਬੀਰਤਾ ਕੁਰਬਾਨੀ ਪਰਉਪਕਾਰ ਔਰ ਨਾਮ ਅਭਿਆਸ ਔਰ ਭਜਨ ਦੀਆਂ ਯੁਗਤੀਆਂ ਵਿਚਾਰਾਂ ਅੰਦਰਲੇ ਮੰਡਲਾਂ ਦੀ ਅਵਸਥਾ ਇਹ ਗੁਰਬਾਣੀ ਦੀ ਕਥਾ ਸੁਣਨ ਤੋਂ ਹੀ ਵਿਚਾਰ ਪ੍ਰਾਪਤ ਹੁੰਦੇ ਹਨ। ਇਸ ਕਰਕੇ ਕਥਾ ਜਿਹੜੀ ਹੈ ਇਹ ਬਹੁਤ ਉੱਤਮ ਵਸਤੂ ਹੈ। ਉਸ ਤੋਂ ਬਿਨਾਂ ਸਾਨੂੰ ਗੁਰੂ ਮਹਾਰਾਜ ਬਾਰੇ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਕਥਾ ਦੁਆਰਾ ਸਤਿਗੁਰੂ ਦੀ ਗੁਰਬਾਣੀ ਦੀ ਗੁਰੂ ਦੇ ਨਿਸ਼ਾਨ ਧਾਮ ਤਖਤਾਂ ਹਰਿਮੰਦਰਾਂ ਦੀ ਮਹਾਨਤਾ ਬਾਰੇ ਅਤੇ ਕੌਮ ਦਾ ਜੋ ਮਹਾਨ ਵਿਰਸਾ ਉਹ ਵੀ ਵਿਚਾਰਾਂ ਦੁਆਰਾ ਹੀ ਪ੍ਰਗਟ ਹੁੰਦਾ ਹੈ। ਹੋਰ ਵੀ ਬੜੇ ਭਾਰੀ ਐਸੇ ਲਾਭ ਹਨ। ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪ ਹੀ ਕਿਰਪਾ ਕਰਕੇ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਇਹ ਬਖਸ਼ਾਂ ਕੀਤੀਆਂ ਸਨ। ਆਪ ਆਪਣੇ ਮੁਖਾਰਬਿੰਦ ਤੋਂ ਇਹ ਪੰਕਾਰ ਤੋਂ ਲੈ ਕੇ 1810 ਤੱਕ ਕਥਾ ਸਰਵਣ ਕਰਾਈ ਔਰ ਸੰਪਰਦਾਵਾਂ ਆਰੰਭ ਹੋਈਆਂ ਤੇ ਅੱਜ ਵੀ ਉਹਨਾਂ ਸੰਪਰਦਾਵਾਂ ਦੇ ਅੰਦਰ ਵਿਦਿਆਰਥੀ ਇਹ ਗੁਰਮਤ ਵਿਦਿਆ ਪ੍ਰਾਪਤ ਕਰਕੇ ਦੇਸਾਂ ਪ੍ਰਦੇਸਾਂ ਮਹਾਰਾਜ ਦੇ ਸਥਾਨਾਂ ਤੇ ਸਤਿਕਾਰ ਪਿਆਰ ਪ੍ਰਾਪਤ ਕਰਦੇ ਹਨ ਅਤੇ ਗੁਰਮਤ ਦੇ ਅਸੂਲਾਂ ਦਾ ਅੱਗੇ ਭਾਈ ਪ੍ਰਚਾਰ ਕਰਦੇ ਹਨ। ਸੋਏ 300 ਸਾਲਾਂ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਸਾਬੋ ਦੀ ਤਲਵੰਡੀ ਵਿਖੇ ਮਨਾਇਆ ਜਾ ਰਿਹਾ। ਸੋ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਤੇ ਇੱਥੇ ਵੀ ਭਾਈ ਜਦੋਂ ਵੀ ਗੁਰੂ ਮਹਾਰਾਜ ਦਾ ਧਿਆਨ ਧਰ ਕੇ ਕਿਸੇ ਵੀ ਦਿਨ ਵਾਰ ਨੂੰ ਮਨਾਓ ਸਤਿਗੁਰੂ ਜੀ ਦੀ ਓਟ ਲੈਣ ਨਾਲ ਤੁਹਾਡੀ ਹਾਜ਼ਰੀ ਦਰਗਾਹ ਵਿੱਚ ਭਾਈ ਪ੍ਰਵਾਨ ਹੋ ਜਾਂਦੀ ਹੈ ਕਿਉਂਕਿ ਮਹਾਰਾਜ ਸਰਵ ਵਿਆਪਕ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਜਹ ਜਹ ਪੇਖੋ ਤਹਿ ਹਜੂਰ ਦੂਰ ਕਤਵਾ ਨਾ ਜਾਈ। ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਜਿੱਥੇ ਵੀ ਬੈਠ ਕੇ ਉਸਦਾ ਚਿੰਤਨ ਕਰਾਂਗੇ ਗੁਰੂ ਪਰਮੇਸ਼ਰ ਤੁਹਾਡੀਆਂ ਉੱਥੇ ਹੀ ਕਾਮਨਾ ਪੂਰੀਆਂ ਕਰਨਗੇ। ਇਹ ਠੀਕ ਹੈ ਜਿਹੜੇ ਸਾਡੇ ਮੁੱਖ ਕੇਂਦਰ ਆ ਅਸਥਾਨ ਹਨ ਗੁਰੂ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ ਇਤਿਹਾਸਕ ਜਦੋਂ ਵੀ ਸਮਾਂ ਮਿਲੇ ਦਰਸ਼ਨ ਕਰਨੇ ਚਾਹੀਦੇ ਹੈ ਤਾਂ ਜੋ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਗੁਰੂ ਦੇ ਇਤਿਹਾਸ ਬਾਰੇ ਵਾਕਵੀ ਹੋ ਸਕੇ। ਜਿਹੜਾ ਪੜ੍ਹਿਆ ਹੈ ਉਹ ਫਿਰ ਸਥਾਨ ਤੇ ਜਾਣਾ ਇੱਕ ਪ੍ਰਤੱਖ ਹੋਣ ਵਾਲੀ ਗੱਲ ਹੁੰਦੀ ਹੈ। ਸੋ ਆਓ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾਲਤਾ ਕੀਤੀ ਹੈ ਵਿਚਾਰ ਸਰਵਣ ਕਰੀਏ। ਹਜ਼ੂਰ ਕਿਰਪਾਲਤਾ ਕਰਦੇ ਹਨ। ਸੋ ਭਾਈ ਗੁਰਦੀਪ ਸਿੰਘ ਇਹਨਾਂ ਦੇ ਦਾਦਾ ਜੀ ਸੰਤ ਗਿਆਨੀ ਗੁਰਬਚਨ ਸਿੰਘ ਵਿਦਿਆਰਥੀ ਬੜੇ ਸ਼ੁੱਧ ਪਾਠੀ ਸਨ। ਸੋ ਗੁਰਸਿੱਖ ਦਾ ਇਹੀ ਆ ਕਿ ਆਪਣੇ ਪਰਿਵਾਰ ਵਿੱਚ ਉਸ ਬੂਟੇ ਨੂੰ ਗਾਂਹ ਲਾਉਣਾ ਤੇ ਗੁਰਸਿੱਖੀ ਵੱਲ ਸਤਿਗੁਰੂ ਗਰੀਬ ਨਿਵਾਸ ਦੀ ਬਖਸ਼ਿਸ਼ ਨਾਲ ਵਿਰਲੇ ਵਿਰਲੇ ਪਰਿਵਾਰ ਪਾਏ ਜਾਂਦੇ ਹੈ ਜਿੱਥੇ ਗੁਰਸਿੱਖੀ ਦੀਆਂ ਬਖਸ਼ਾਂ ਹੁੰਦੀਆਂ। ਇਹ ਮਹਾਰਾਜ ਤੋਂ ਮੰਗ ਕਰਿਆ ਕਰੋ ਸਾਨੂੰ ਸਾਡੇ ਪਰਿਵਾਰਾਂ ਨੂੰ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਦਾ ਦਾਨ ਬਖਸ਼ੋ ਤੇ ਮਹਾਰਾਜ ਤੋਂ ਮੰਗਾਂ ਮੰਗਿਆ ਕਰੋ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਰਾਗ ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਦੀ ਬਾਣੀ ਹੈ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ਰ ਭਾਈ ਇੱਕ ਹੈ ਅਦਵੈਤ ਸਰੂਪ ਹੈ ਓਂਕਾਰ ਪ੍ਰਕਾਸ਼ ਰੂਪ ਹੈ, ਨਾਮ ਮਾਤਰ ਤੋਂ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਹੁੰਦੀ ਹੈ। ਜਦੋਂ ਬੰਦਾ ਕੋਈ ਦੁਖੀ ਹੁੰਦਾ ਉਹਦੇ ਅੰਦਰੋਂ ਸਾਧ ਸੰਗ ਜੀ ਹੋ ਕੇ ਕੁਦਰਤੀ ਨਿਕਲਦੇ ਆ, ਉਹ ਹੋਕਿਆਂ ਰਾਹੀਂ ਆਪਣੇ ਦੁੱਖ ਨੂੰ ਪ੍ਰਗਟ ਕਰਦਾ, ਚਾਹੇ ਮਾਇਆ ਕਰਕੇ ਚਾਹੇ ਪੁੱਤਰ ਦੀ ਪ੍ਰਾਪਤੀ ਕਰਕੇ ਚਾਹੇ ਸਾਧ ਸੰਗ ਜੀ ਕਿਸੇ ਨਾਲੋਂ ਵਿਛੋੜਾ ਪੈ ਗਿਆ ਹੈ, ਚਾਹੇ ਪਾਪ ਕਰਮ ਇੰਨੇ ਕੀਤੇ ਜਾਵਾਂ ਤੋਂ ਡਰਦਾ ਹੋ ਕੇ ਭਰਦਾ ਹੈ, ਤੇ ਇਸ ਤਰ੍ਹਾਂ ਬੜਬੜੇ ਜਿਹੜੇ ਪੱਕੇ ਸਾਧ ਰੂਪੀ ਹੈ ਬੁਢਾਪਾ ਜਾਂਦਾ ਹੋਕਿਆਂ ਵਾਲਾ ਜੀਵਨ ਬਣ ਜਾਂਦਾ, ਬੱਚੇ ਸੇਵਾ ਨਹੀਂ ਕਰਦੇ ਜਿਹਨਾਂ ਕਿਤਨੀਆਂ ਘਾਲਾਂ ਘਾਲਦਾ ਸੀ, ਅੱਜ ਉਹ ਸਤਿਕਾਰ ਪਿਆਰ ਨਾਲ ਰੋਟੀ ਵੀ ਨਹੀਂ ਦਿੰਦੇ, ਉੱਥੇ ਵੀ ਹੋ ਕੇ ਭਰਦਾ ਮੈਂ ਇਹਨਾਂ ਦੀ ਇੰਨੀ ਖਿਦਮਤ ਕੀਤੀ ਸੀ ਨੀ, ਮੇਰਾ ਕਾਣੀ ਕੌਡੀ ਮੁੱਲ ਨਹੀਂ ਜਾਣਿਆ। ਇਸੇ ਤਰ੍ਹਾਂ ਜਿਹੜਾ 84 ਲੱਖ ਜੀਵਾਂ ਜੀਵ ਜੂਨਾਂ ਵਿੱਚ ਭਟਕਦੇ ਆ, ਘੁੰਮ ਘੁੰਮ ਕੇ ਫਿਰ ਫਿਰ ਕੇ ਬੰਦਾ ਕਿੰਨਾ ਕੁ ਘੁੰਮ ਲਊਗਾ, ਕਿੰਨਾ ਕੁ ਦੌੜ ਲੂੜ ਕੇ ਥੱਕ ਜਾਏਗਾ, ਥੱਕਿਆ ਫਿਰ ਰੈਸਟ ਪਾੜੇਗਾ। ਹਾਂਜੀ, 84 ਲੱਖ ਜੂਨਾਂ ਭੋਗ ਭੋਗ ਕੇ ਇਹ ਜੀਵ ਜਿਹੜੇ ਥੱਕ ਜਾਂਦੇ ਆ, ਉਹ ਤਾਂ ਫਿਰ ਮਜ਼ੇ ਚ ਪੈਂਦੇ ਨੀ, ਕਹਿੰਦੇ ਹੁਣ ਬੰਦੀ ਕਰਕੇ ਸਫ਼ਰ ਨਿਬੇੜੀਏ, ਕਈ ਹਾਲੇ ਹੋਰ ਦੌੜਦੇ ਆ। ਤੁਸੀਂ ਦੌੜ ਲਓ ਭਾਈ, ਇਹਦੇ ਚ ਸ਼ਾਂਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਅਰਦਾਸ ਕਰਨ ਦਾ ਵਿਚਾਰ ਸਾਨੂੰ ਸਮਝਾਉਂਦੇ ਆ ਕਿ ਇਸ ਤਰ੍ਹਾਂ ਉਸ ਮਾਲਕ ਅੱਗੇ ਪਰਮੇਸ਼ਰ ਦੇ ਅੱਗੇ ਅਰਦਾਸ ਕਰੋ, ਹਾ ਹਾ ਪ੍ਰਭ ਰਾਖ ਲੇ ਹੋ, ਹਾਏ ਹਾਏ ਪ੍ਰਭੂ ਸਾਡੇ ਦੁੱਖ ਨੂੰ ਸੁਣਨ ਵਾਲਾ, ਸੁਣ ਕੇ ਦਲਾਸਾ ਦੇਣ ਵਾਲਾ ਅਤੇ ਦੂਰ ਦੇਣ ਵਾਲਾ ਤੇਰੇ ਬਿਨਾਂ ਹੈ ਹੀ ਕੋਈ ਨਹੀਂ। ਇਸ ਕਰਕੇ ਮਹਾਰਾਜ ਕਿਰਪਾ ਕਰਕੇ ਸਾਡੀ ਲਾਜ ਰੱਖ ਲੈਣਾ ਕਰੋ।
ਅਮਤ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ।
ਹੇ ਮਹਾਰਾਜ, ਨਾ ਤਾਂ ਮੇਰੇ ਤੋਂ ਪੂਰਾ ਸਤ ਬੋਲਿਆ ਜਾਂਦਾ, ਨਾ ਯੱਗ ਆਦਿ ਕਰਮ ਦਾ ਬਲ ਹੈ, ਨਾ ਪੂਜਾ ਪ੍ਰਤਿਸ਼ਠਾ ਤੇ ਨਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦਾ ਬਲ ਹੈ, ਦਾਨ ਪੁੰਨ ਦੀ ਵੀ ਸਮਰੱਥਾ ਨਹੀਂ, ਬੁੱਧੀ ਵੀ ਇੰਨਾ ਨਹੀਂ ਕਿ ਦੂਜੇ ਨੂੰ ਕੋਈ ਵਿਦਿਆ ਦਾ ਨਹੀਂ ਦੇ ਸਕੇ, ਭਾਵ ਸਾਰੀਆਂ ਗੱਲਾਂ ਸਮਰੱਥ ਹੈ। ਤੇ ਜਿੰਨੇ ਆਸੁਰੀ ਔਗਣ ਹਨ, ਕਾਮ ਕ੍ਰੋਧ ਲੋਭ ਅਹੰਕਾਰ ਆਦਿਕ, ਉਹ ਬੜੇ ਪਰਵਲ ਹਨ, ਤੇ ਸਤ ਸੰਤੋਖ ਦਇਆ ਧਰਮ ਆਦਿ ਜਿਹੜੇ ਸ਼ੁਭ ਗੁਣ ਹੈ, ਇਹਨਾਂ ਦੀ ਬੜੀ ਘਾਟ ਨਿਊਨਤਾ ਹੈ। ਇਸ ਕਰਕੇ ਮਹਾਰਾਜ ਮੈਂ ਅਸਮਰੱਥ ਹਾਂ, ਮੇਰੇ ਕੋਈ ਸਮਰੱਥਾ ਨਹੀਂ। ਅੰਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਇਹ ਮੇਰੇ ਸਵਾਮੀ ਮੇਰੇ ਤੋਂ ਆਪ ਜੀ ਦੀ ਕਿਰਪਾ ਤੋਂ ਬਿਨਾਂ, ਆਪ ਦੀ ਬਰਕਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਹੈ, ਆਪ ਹੀ ਕਿਰਪਾ ਕਰਕੇ ਕਰ ਕਿਰਪਾ ਆਪਣਾ ਨਾਮ ਦੇਹੋ, ਆਪ ਬਖਸ਼ਿਸ਼ ਕਰਕੇ ਆਪਣਾ ਪਵਿੱਤਰ ਨਾਮ ਦੇ ਦੇਣਾ ਕਰੋ। ਜਿਵੇਂ ਮਹਾਰਾਜ ਨੂੰ ਕਿਹਾ ਭਲਾ ਕਰੋ, ਮਹਾਰਾਜ ਕਹਿੰਦੇ ਭਾਈ ਤੋਂ ਦਾਨ ਕਰਿਆ ਕਰ, ਕਹਿੰਦੇ ਮਹਾਰਾਜ ਦਾਨ ਕਰਨਾ ਬੜਾ ਔਖਾ, ਮਾਇਆ ਆ ਤਾਂ ਜਿੰਨੀ ਮਰਜ਼ੀ ਹੈ, ਛੱਡਣੀ ਬੜੀ ਔਖੀ, ਕੋਈ ਸੌਖਾ ਸਾਧਨ? ਕਹਿੰਦੇ ਚੰਗਾ, ਫਿਰ ਸਵਾਸ ਸਵਾਸ ਨਾਮ ਦਾ ਅਭਿਆਸ ਕਰਿਆ ਕਰ। ਕਹਿੰਦੇ ਮਹਾਰਾਜ ਇਹ ਵੀ ਬੜਾ ਔਖਾ ਹੈ ਰਾਜਨੀਤਿਕ ਬੰਦਿਆਂ ਵਾਸਤੇ। ਕਹਿੰਦੇ ਫਿਰ ਜਿਹੜੇ ਅੰਨੇ ਲੰਗੜੇ ਲੂਲੇ ਪਿੰਗਲੇ ਅਪਾਹਜ ਹੈ, ਬੇਸਹਾਰਾ ਹਨ ਰੋਗੀ, ਉਹਨਾਂ ਦੀ ਸੇਵਾ ਕਰਿਆ ਕਰ। ਕਹਿੰਦੇ ਮਹਾਰਾਜ ਇਹ ਵੀ ਮਨ ਬੜੀ ਹੀਣਤਾ ਸਮਝਦਾ, ਇੱਥੇ ਵੀ ਬੜਾ ਮੁਸ਼ਕਲ ਹੈ। ਫਿਰ ਕਹਿਣ ਲੱਗੇ ਕਿ ਭਾਈ ਤੂੰ ਸਾਡੀ ਸੇਵਾ ਕਰਿਆ ਕਰ। ਕਹਿੰਦੇ ਜੇ ਤਾਂ ਹੋਰ ਵੀ ਔਖੀ ਹੈ, ਸੇਵਾ ਤਾਂ ਬੜੀ ਔਖੀ, ਗੁਰਪੀਰਾਂ ਕੀ ਚਾਕਰੀ ਮਾਹ ਕਰੜੀ ਸੁਖਸਾਰ ਹੈ, ਪਰ ਬੜੀ ਕਠਿਨ ਹੈ, ਵੀਰੇ ਅਰਦਲ ਵਿੱਚ ਰਹਿਣਾ, ਹੁਕਮ ਵਿੱਚ ਚੱਲਣਾ ਕੋਈ ਸੌਖਾ ਜਿਹਾ। ਕਹਿੰਦੇ ਚੰਗਾ, ਜਦੋਂ ਸੌਣ ਲੱਗੇ ਨਾ फिर इन्ना क्या कर हे परमेश्वर मैं बहुत बड़ा पापी गनाही है मैनू बख्श लो। और बंदा के भी पाप करके भी मनदा ही नहीं, कहना मैं तो कोई पाप किया ही नहीं, बल्कि वो अपने अवगुण नू गुणा दे विच प्रगट करता है। जिस तरह अपना बच्चा अवगुण हारा भी प्यारा है, दूसरे के शुभ गुण भी सानू चंगे नहीं लगते, क्योंकि जिथे साडा स्वत है ना सानू अपनी सारी चीजें चंगी लगती। नशे भी जे करते हो भी चंगे है, वकार भी चंगे, और भी अवगुण बड़े है समाज के अंदर, उन्हां नू कोई अवगुण ही नहीं रहता। जे दूए हो गए उसे उंगल फटाफट करता, आदत कई इंसानों की बन जाती, पर एक उंगल करके देख लो तीन उंगल थोड़े वाल आनगियां, अपने हाथ भी झात मार पाई। गज के बोलो सतगुर सचे पातशाह कहंदे कि हे गरीबन वाज कृपा करके तुसी अपने नाम की दात आप ही दे देना करो। विश्राम दे के गुरु गरीबन वाज जी कृपालता करते हन।
अगर कुटुंब सागर संसार,
अजकल भी नाम की गल बड़ी चलती है, मैं फलाने थो नाम दान दिया उन्हें इन्ने लख इन्ने करोड़ नू ही नाम दे दिता। साढ़े डेरे एक सिंह सी भाई संतोख सिंह, मिस्त्रियों के घर का शरीर सी, तो डेरे च भी मिस्त्रियों आले सारे काम करते सी, ब्यंग मोन दे नाते भी बड़ा सियाना कारीगर सी। बाबे मस्तां को जैते वाली चल गया, कहंदा जी मैनू नाम दिओ। संतां ने अपने खूह ते घोड़ा बनाया होया सी, शहीदां दी जगह सी, कहंदे चंगा वेख कड़ाहीए विच बल दे कोले जिहड़े आ उह कड़ाहीआ भर के लाया, लै आंदा कहंदे एक किलो डंडी वालियां मिर्चां लाया, ਉਹ ਲੈਂਦੀਆਂ ਅੰਦਰੋਂ ਜਾਂਦਾ ਲਾਤਾ ਭੋਏ ਦਾ ਤੇ ਕੜਾਹੀਏ ਚ ਮਿਰਚਾਂ ਪਾਤੀਆਂ। ਹੁਣ ਮਿਰਚਾਂ ਦੇ ਕਿਲੋ ਦੀ ਬੜੀ ਕੜਤਣ ਹੁੰਦੀ ਹੈ, ਜਿਹੜੇ ਕਿਲੋ ਮਿਰਚਾਂ ਉਹ ਹੁਣ ਵਧੇ ਤੇ ਜਿਸ ਵੇਲੇ ਧੂੰਆਂ ਕੌੜਾ ਗਿਆ, ਬਾਬਾ ਜੀ ਉਹਨੂੰ ਬਾਹਰ ਕੱਢੋ, ਕਹਿੰਦੇ ਭਾਈ ਤੇਰੇ ਹੁਣ ਭੂਤ ਕੱਢ ਕੇ ਧੂੰਆਂ ਧੂੰਆਂ ਦੇ ਕੇ ਫੇਰ ਹੀ ਨਾਮ ਦਿਆਂਗੇ ਨਾ। ਗੱਜ ਕੇ ਬੋਲੋ ਉਹ ਦੱਸਿਆ ਵੀ ਨਾਮ ਸੌਖਾ ਨਹੀਂ, ਕਾਂਚਨ ਸਿਉਂ ਪਾਈ ਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅੱਜਕਲ ਨਾਮ ਦੀਆਂ ਦੁਕਾਨਾਂ ਬਣਾ ਲਈਆਂ ਲੋਕਾਂ ਨੂੰ, ਜਿੰਨੀ ਸਿੱਖੀ ਸੇਵਕੀ ਜ਼ਿਆਦਾ ਹੋਊ ਉਨਾ ਚੜਾਵਾ ਜ਼ਿਆਦਾ ਚੜੂਗਾ, ਮੌਜ ਰਹੇਗੀ। ਪਰ ਨਾਮ ਕਿੱਥੋਂ ਮਿਲਦਾ ਹੈ? ਨਾਮ ਪਦਾਰਥ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ। ਗੁਰੂ ਕੋਲੋਂ ਮੰਗ ਕੀਤੀ ਹੈ, ਪਰਮੇਸ਼ਰ ਕੋਲੋਂ ਮੰਗ ਕੀਤੀ ਹੈ, ਕਹਿੰਦੇ ਕਰ ਕਿਰਪਾ ਆਪਣਾ ਨਾਮ ਦਿਓ, ਕਿਰਪਾ ਕਰਕੇ ਨਾਮ ਦਿਓ। ਬਾਬਾ ਜੀ ਕਹਿੰਦੇ ਹੁਣ ਨਾਮ ਲੈਣਾ, ਕਹਿੰਦੇ ਮਾਰਿਆ ਅਗਲਾ ਹੀ ਨਹੀਂ ਭੁੱਲਦਾ। ਕਹਿੰਦੇ ਕਾਲਾ ਤੇ ਬੜਾ ਕਸਵੱਟੀ ਚੱਲਣੀ ਬੜੀ ਔਖੀ ਹੈ, ਪਰ ਅੱਜਕੱਲ ਕਸਵੱਟੀ ਤੋਂ ਪਹਿਲਾਂ ਹੀ ਸਕੂਲ ਗਏ ਨੇ, ਕਲਾਸ ਅਟੈਂਡ ਕੀਤੀ ਨੇ, ਵਿਦਿਆ ਪੜ੍ਹੀ ਨੀ, ਮੁਕਤ ਹੋਈ, ਪ੍ਰਮਾਣ ਪੱਤਰ ਭਾਲਦੇ। ਜਿਹੜਾ ਆਏਗਾ ਕਿਰਪਾ ਕਰੋ ਜੀ, ਭਾਈ ਕਿਰਪਾ ਦੀ ਪੜ੍ਹਾਈ ਤਾਂ ਕੋਈ ਕੀਤੀ ਨੀ, ਕਿਰਪਾ ਕਿਵੇਂ ਮਿਲ ਜਾਏਗੀ? ਧੰਨ ਗੁਰੂ ਅਮਰਦਾਸ ਜੀ ਮਹਾਰਾਜ 72 ਸਾਲ ਤੋਂ 84 ਸਾਲ ਤੱਕ ਸੇਵਕ ਰੂਪ ਚ ਵਿਚਰੇ ਆ, ਸਾਨੂੰ ਸਮਝਾਉਣ ਲਈ ਕੌਤਕ ਕੀਤੇ ਆ। ਵਿਚਾਰ ਕਰ ਲਓ ਕਿਵੇਂ ਕਿਰਪਾ ਮਿਲੀ। ਬਾਬਾ ਮੰਝ 84 ਪਿੰਡਾਂ ਦੀ ਚੌਧਰ ਛੱਡ ਕੇ ਕਿਵੇਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਹੈ, ਕਿਵੇਂ ਕਿਰਪਾ ਮਿਲੀ। ਗੁਰੂ ਸਾਹਿਬਾਂ ਦਾ ਆਪਣਾ ਜੀਵਨ, ਗੁਰੂ ਸਾਹਿਬ ਦੇ ਸਿੱਖਾਂ ਦਾ ਜੀਵਨ ਪੜ੍ਹ ਕੇ ਵੇਖੋ ਤੇ ਪਤਾ ਲੱਗਦਾ ਉਹਨੇ ਕਿਵੇਂ ਘਾਲਾਂ ਘਾਲ ਘਾਲ ਕੇ ਕਿਰਪਾ ਲਈਆਂ। ਕਿਰਪਾ ਵਾਲੀ ਚੀਜ਼, ਇਹਦੇ ਲਈ ਕਮਾਈ ਕਰਨੀ ਪੈਂਦੀ ਹੈ। ਕਹਿੰਦੇ ਮਹਾਰਾਜ ਤੁਸੀਂ ਆਪ ਬਖਸ਼ਿਸ਼ ਕਰੋ, ਆਪਣਾ ਪਵਿੱਤਰ ਜਿਹੜਾ ਨਾਮ ਹੈ ਸਾਡੇ ਹਿਰਦੇ ਨੂੰ ਸ਼ੁੱਧ ਕਰਨ ਵਾਲਾ, ਇਹ ਨਾਮ ਦੇਣਾ ਕਰੋ।
ਰਹਾਉ ਅਗਨ ਕੁਟੰਬ ਸਾਗਰ ਸੰਸਾਰ।
ਹਾਂ, ਕਹਿੰਦੇ ਜਿੰਨਾ ਸੰਸਾਰ ਦਾ ਕੁਟੰਬ ਆ ਇਹ ਅਗਨੀ ਦੀ ਨਿਆਏ ਹੈ, ਕਿਉਂਕਿ ਕੁਟੰਬ ਦਾ ਮੋਹ ਇੱਕ ਆ ਗਿਆ, ਔਰ ਕੁਟੰਬ ਦੇ ਵਾਸਤੇ ਇੰਨਾ ਲੋਭ ਕਰਦਾ, ਲੋਭ ਵੀ ਇੱਕ ਬੜੀ ਅਗਨੀ ਹੈ। ਘਟਾਂਬ ਵਾਸਤੇ ਦੂਜਿਆਂ ਨਾਲ ਈਰਖਾ ਵੀ ਕਰੇਗਾ, ਇਹ ਮੇਤੋਂ ਨਾ ਵੱਧ ਜਾਣ। ਇਹ ਵੀ ਬੜਾ ਭਾਈ ਆ ਗਿਆ ਹੈ, ਘਟਾਂਬ ਵਾਸਤੇ ਹੋਰ ਕਈ ਜਿਹੜੀ ਕਤਲੋ ਗਾਰਤ ਵੀ ਕਰ ਦਿੰਦਾ ਹੈ, ਇਹ ਕ੍ਰੋਧ ਰੂਪੀ ਵੀ ਬੜੀ ਆ ਗਿਆ। ਕਹਿੰਦੇ ਅਗਨ ਇਹ ਜਿਹੜਾ ਘਟਾਂਬ ਹੈ, ਇਹ ਵੀ ਸਾਧ ਸੰਗਤ ਜੀ ਤ੍ਰਿਸ਼ਨਾ ਰੂਪੀ ਅੱਗ ਨੂੰ ਕਈ ਵਾਰੀ ਬਹੁਤ ਭੜਕਾ ਦਿੰਦਾ ਹੈ, ਜੇ ਸੰਤੋਖ ਰੂਪੀ ਜਲ ਨਾ ਹੋਵੇ। ਇਹ ਕਹਿੰਦੇ ਸਾਗਰ ਸੰਸਾਰ, ਇਹ ਜਿੰਨਾ ਸੰਸਾਰ ਹੈ ਇਹ ਅਗਨੀ ਦਾ ਕੁਟੰਬ ਹੈ। ਇਹ ਜਿਹੜਾ ਮੋਹ ਰੂਪੀ ਅਗਨੀ ਆ, ਭਵਕੜਾਂ ਦੀ ਨਿਆਏ, ਜੀਵਾਂ ਰੂਪੀ ਪਤੰਗੇ ਕਿਸ ਤਰ੍ਹਾਂ ਮੋਹ ਦੇ ਵਿੱਚ ਸੜ ਰਹੇ ਹੈ, ਹੰਸ ਹੇਤ ਲੋਭ ਕੋਪ ਇਹ ਚਾਰੇ ਨਦੀਆਂ ਪਾਈ ਆਗ ਹਨ। ਔਰ ਕਹਿੰਦੇ ਹਨ ਪਵੈ ਦਜੈ ਨਾਨਕਾ ਤਰੀਏ ਚਰਨੀ ਲੱਗ, ਜਿਹੜੇ ਗੁਰੂ ਕੇ ਚਰਨੀ ਲੱਗਦੇ ਉਹ ਵੀ ਤਰਦੇ। ਇਸ ਕਰਕੇ ਕਹਿੰਦੇ ਹਨ ਅਗਨੋ ਕੁਟੰਬ, ਇਹ ਜਿੰਨਾ ਪਰਿਵਾਰ ਦਾ ਮੋਹ ਹੈ ਇਹ ਵੀ ਭਾਈ ਅੱਗ ਦੀ ਨਿਆਏ ਮਨ ਨੂੰ ਸਾੜਨ ਵਾਲਾ ਹੈ। ਅਤੇ ਜਿੰਨਾ ਵੀ ਸੰਸਾਰ ਹੈ ਔਰ ਜਿੰਨੀ ਸੰਸਾਰ ਤੇ ਕੁਟੰਬ ਲੀਲਾ ਵਾਸਤੇ ਪਾਪ ਕਰਦਾ, ਉਹ ਵੀ ਸਾਰੇ ਹਿੰਸਾ ਅਗਨ ਰੂਪ ਹੀ ਹਨ। ਇਸ ਕਰਕੇ ਜਿਹੜਾ ਸੰਸਾਰ ਹੈ ਅੱਗ ਦੇ ਜੀਵ ਕੀ ਕਾਲਯੋਗ ਰਥ ਅਗਨ ਕਾ ਕੂੜ ਅਗੈ ਰਥਵਾਓ, ਕਾਲਯੋਗ ਦੇ ਵਿੱਚ ਜਿਹੜਾ ਰਥ ਹੈ ਉਹ ਵਕਾਰਾਂ ਦਾ ਹੈ ਤੇ ਹੱਕਣ ਵਾਲਾ, ਫਿਰ ਸਾਧ ਸੰਗਤ ਜੀ ਝੂਠ ਹੈ। ਇਸ ਕਰਕੇ ਜਿੰਨਾ ਵੀ ਸੰਸਾਰ ਰੂਪੀ ਸਾਗਰ ਤੇ ਕਟਾਂਬ ਹੈ ਇਹ ਸਾਰਾ ਅਗਨ ਰੂਪ ਹੈ, ਮੋਹ ਰੂਪ ਹੈ, ਲੋਭ ਤੇ ਕ੍ਰੋਧ ਰੂਪ ਹੈ। ਜੇ ਬੱਚੇ ਕਹਿਣਾ ਨਹੀਂ ਮੰਨਦੇ ਕ੍ਰੋਧ ਆਉਂਦਾ, ਫਿਰ ਉਹਨਾਂ ਵਾਸਤੇ ਲੋਭ ਦੇ ਵਿੱਚ ਗ੍ਰਸਿਆ ਬੜੇ ਬੜੇ ਪਾਪ ਭੈੜ ਵੀ ਕਰਦਾ। ਇਸ ਕਰਕੇ ਜਿਹੜਾ ਮੋਹ ਹੈ ਪਰਿਵਾਰ ਦਾ ਇਹ ਸਾਰਾ ਅੱਗ ਰੂਪ ਹੈ, ਇਹ ਸਾਰਾ ਸੰਸਾਰ ਇਸੇ ਅੱਗ ਦੇ ਵਿੱਚ ਸੜ ਰਿਹਾ ਹੈ।
ਕਰਮ ਮੋਹ ਅਗਿਆਨ ਅੰਧਾਰ,
ਮੋਹ ਹੈਗਾ ਭਰਮ, ਚਾਹੇ ਆਪਣੀ ਬੇਨਾ ਕਰ ਲੋ ਚਾਹੇ ਕਿਸੇ ਦੀ ਬੇਨਾ ਕਰ ਲੋ, ਪਰ ਭਰਮ ਹੈ। ਸਾਡੇ ਜਨਮ ਤੋਂ ਪਹਿਲਾਂ ਸਾਡੀ ਦੇਹ ਕਿੱਥੇ ਸੀ, ਮਰਨ ਤੋਂ ਬਾਅਦ ਕਿੱਥੇ ਰਹੇਗੀ, ਇੱਕ ਭਰਮ ਹੈ ਕਿ ਮੇਰੀ ਦੇਹ। ਗੱਜ ਕੇ ਬੋਲੋ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਕੋਲ ਟਾਟਾ ਨਗਰ ਚ ਇੱਕ ਦਇਆ ਸਿੰਘ ਨਾਮ ਦਾ ਇੰਜੀਨੀਅਰ ਆਇਆ, ਹੁਣ ਕੋਈ ਬਚਨ ਉਲਾਸ ਕਰਨੇ ਚਾਹੇ। ਸੰਤ ਕਹਿਣ ਲੱਗੇ ਭਾਈ ਦਇਆ ਸਿੰਘ ਕਿਹੜੀ ਚੀਜ਼ ਦਾ ਨਾਂ ਹੈ, ਆਖੇ ਮੇਰਾ ਨਾਂ ਹੈ। ਕਹਿੰਦੇ ਤੂੰ ਕੌਣ ਹੈ, ਇਹ ਮੇਰਾ ਹਾਲ। ਕਹਿਣ ਤੋਂ ਭਾਵ ਸੰਤ ਸੰਘ ਜੀ ਇਸ ਨੇ ਇਹ ਮੇਰਾ ਪਰਿਵਾਰ, ਜੰਮਣ ਤੋਂ ਪਹਿਲਾਂ ਤੇਰਾ ਪਰਿਵਾਰ ਕਿੱਥੇ ਸੀ, ਮਰਨ ਤੋਂ ਬਾਅਦ ਕਿੱਥੇ ਰਹੇਗਾ, ਕਿਉਂਕਿ ਰੱਬ ਦੀ ਮਾਇਆ ਦੁੱਖ ਨਹੀਂ ਦਿੰਦੀ, ਜਿਹੜੀ ਅਸੀਂ ਮਾਇਆ ਆਪਣੀ ਬਣਾਈ ਉਹ ਦੁੱਖ ਦਿੰਦੀ ਹੈ। ਗੱਜ ਕੇ ਬੋਲੋ ਰੱਬ ਦੀ ਮਾਇਆ ਚ ਸੂਰਜ ਹੈ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ, ਚੰਦਰਮਾ ਰਾਤ ਨੂੰ ਪ੍ਰਕਾਸ਼ ਦੇ ਰਿਹਾ, ਹਵਾ ਹੈ ਸਵਾਸ ਦੇ ਰਹੀ, ਅੱਗ ਭੋਜਨ ਬਣਾ ਰਹੀ, ਪਾਣੀ ਪਿਆਸ ਬੁਝਾ ਰਿਹਾ, ਆ ਜਿੰਨੇ ਪਦਾਰਥ ਪੈਦਾ ਕੀਤੇ ਸਾਰੇ ਬੰਦੇ ਨੂੰ ਸੁੱਖ ਦੇ ਰਹੇ। ਜਿਹੜੀ ਚੀਜ਼ ਤੇ ਮੇਰ ਕਰਕੇ ਕਾਬੂ ਕਰ ਲਈ ਨਾ ਉਹ ਮਾਇਆ ਦੁੱਖ ਦਿੰਦੀ ਹੈ, ਮੇਰੇ ਤੋਂ ਹੋਰ ਨਾ ਲੈ ਜਾਏ ਕੋਈ। ਗਜੀ ਕੇਵਲ ਇਹ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਸਾਰੇ ਕਿੰਚਤ ਪ੍ਰੀਤ ਨਾ ਉਪਜਾ ਜਨ ਕੋ ਜਨ ਕਹਾਂ ਕਰੇ ਵਿਚਾਰੇ, ਐਸੀ ਕਿਰਿਆ ਬਣਾ ਦਿੰਦੀ। ਇਸ ਕਰਕੇ ਕਹਿੰਦੇ ਹਨ ਕਿ ਭਰਮ, ਭਰਮ ਕੀ ਆ, ਆਪਣੇ ਆਪ ਨੂੰ ਮਨਾ ਜਾਣਨਾ, ਦੂਏ ਨੂੰ ਮਨਾ ਜਾਣਨਾ, ਉਹ ਜਿਹੜੀ ਸ਼ੰਕਾ ਗਿਰਤੀ ਹੈ ਉਹਦਾ ਨਾਮ ਭਰਮ ਹੈ। ਆਪਣੇ ਅਸਲੀ ਸਰੂਪ ਨੂੰ ਨਾ ਸਮਝਣਾ, ਗਲਤ ਨੂੰ ਅਸਲ ਮੰਨ ਬਹਿਣਾ, ਇਹੀ ਭਰਮ ਹੈ। ਔਰ ਮੋਹ ਤੇ ਮੋਹ ਜਿਹੜਾ ਇਹਦੇ ਵਿੱਚ ਗਲਤਾਨ ਹੋਇਆ, ਇਹਨੂੰ ਮਹਾਰਾਜ ਨੇ ਦਲਦ ਲਿਖਿਆ ਪੰਕ ਜੋ ਮੋਹ ਪੰਕਜ, ਇਹ ਪੰਕ ਜਿਹੜਾ ਚਿੱਕੜ ਹੈ ਮੋਹ ਰੂਪੀ ਇਹਦੇ ਚ ਫਸਿਆ, ਇੱਕ ਪੈਰ ਵੀ ਇਨਸਾਨ ਗਾਹਾਂ ਤੁਰਦਾ ਨੇ, ਮੋਹਰੇ ਫਸੇ ਹੋਏ ਮੇਰੇ ਮੁੰਡੇ ਕੁੜੀਆਂ ਰਾਜੀ ਹਨ, ਤਾਕਿ ਤਾਣ ਵੱਲ ਦੌੜੇ ਫਿਰਦੇ, ਮੰਤਰੀਆਂ ਜੰਤਰੀਆਂ ਤੰਤਰੀਆਂ ਵੱਲ ਦੌੜਦੇ, ਇਹ ਮੋਹ ਹੀ ਗੜਾਉਂਦਾ ਤੇ ਮੇਰਾ ਪਰਿਵਾਰ ਸੁਖੀ ਰਹੇ, ਬਾਕੀ ਭਾਵੇਂ ਸਾਰੇ ਸੁਸਰੀ ਵਾਂਗ ਸੌ ਜਾਣ। ਗੱਜ ਕੇ ਬੋਲੋ, ਕਿਉਂਕਿ ਮੇਰਾ ਪਰਿਵਾਰ ਹੈ ਨਾ, ਜੇ ਤਾਂ ਬਾਕੀ ਪਰਿਵਾਰ ਨੂੰ ਸਮਝੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਦਾ ਪਰਿਵਾਰ ਹੈ, ਇਹ ਤਾਂ ਆਪਾਂ ਬੁਰਾ ਆਨੰਦ ਰੱਖੀਏ। ਪਰ ਅਸੀਂ ਜਿਹੜਾ ਆਪਣਾ ਬਣਾ ਲਿਆ ਉਹਨੇ ਸਾਡੇ ਲਈ ਕਲੇਸ਼ ਖੜਾ ਕਰ ਦਿੱਤਾ। ਉਸੇ ਤੋਂ ਕਲੇਸ਼ ਸਾਰੇ ਪੈਦਾ ਹੁੰਦੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੋਹ ਭਰਮ ਹੋ ਗਿਆ, ਦੂਜਾ ਮੋਹ, ਤੀਜਾ ਅਗਿਆਨ, ਜਿਹੜਾ ਬੁੱਧੀ ਉੱਤੇ ਮਾਇਆ ਦਾ ਪਰਦਾ ਪਿਆ ਹੋਇਆ ਆਪਣੇ ਸਵੈ ਸਰੂਪ ਨੂੰ ਜਾਣਨ ਨਹੀਂ ਦਿੰਦਾ, ਉਹ ਅਗਿਆਨ ਹੈ, ਅੰਧਾਰ ਅਤੇ ਅਗਿਆਨਤਾ ਦਾ ਹਨੇਰਾ। ਇੱਕ ਬੰਦਾ ਭਰਮੀ ਹੋਵੇ, ਇੱਕ ਹਨੇਰਾ ਹੋਵੇ, ਇੱਕ ਬੁੱਧੀ ਦੀ ਕਮੀ ਹੋਵੇ ਤੇ ਉਸ ਬੰਦੇ ਦੀ ਦੁਰਦਸ਼ਾ ਕੀ ਹੁੰਦੀ, ਚਿੱਕੜ ਚ ਪਸਿਆ ਹੋਵੇ, ਬੜਾ ਦੁਖੀ ਹੋਏਗਾ। ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਇਹ ਜੀਵ ਇਹ ਜਿਹੜਾ ਪਰਿਵਾਰ ਦਾ ਮੋਹ ਹੈ ਅਤੇ ਮਾਇਆ ਪਦਾਰਥਾਂ ਤੇ ਆਪਣੀ ਜਵਾਨੀ ਦਾ ਭਰਮ ਹੈ, ਮੇਰੀ ਜਵਾਨੀ ਇਹੋ ਜਿਹਾ ਰਹੇਗੀ, ਮੈਂ ਸਦਾ ਇਸ ਤਰ੍ਹਾਂ ਹੀ ਸੁਖੀ ਰਹਾਂਗਾ, ਬੁਢਾਪਾ ਨਹੀਂ ਆਏਗਾ, ਇੱਕ ਭਰਮ ਹੈ। ਔਰ ਅਗਿਆਨ ਅੰਧਾਰੀ ਦੀ ਬੁੱਧੀ ਦੇ ਉੱਤੇ ਸੰਸਾਰ ਨੂੰ ਸੱਤ ਮੰਨਣਾ, ਪਰਮੇਸ਼ਰ ਸੱਤ ਨੂੰ ਅਸੱਤ ਮੰਨਣਾ, ਗੁਰਬਾਣੀ ਦੇ ਉਪਦੇਸ਼ ਨੂੰ ਸਾਧ ਸੰਗਤ ਜੀ ਅਦਵੈਤ ਸਰੂਪ ਨਾ ਜਾਣਨਾ, ਔਰ ਏਕਤਾ ਬੋਧਕ ਵਾਕਾਂ ਵਿੱਚੋਂ ਵੀ ਦਵੈਸ਼ ਹੀ ਢੂੰਡਣੀ, ਇਹ ਅਗਿਆਨਤਾ ਦਾ ਬੁੱਧੀ ਦੇ ਉੱਤੇ ਗਾੜਾ ਹਨੇਰਾ ਹੈ, ਜਿਹੜਾ ਸਭ ਕੁਝ ਹੁੰਦਿਆਂ ਹੋਇਆਂ ਫੇਰ ਵੀ ਦਿਸਣ ਨਹੀਂ ਦਿੰਦਾ। ਜਾਣਦੇ ਤਾਂ ਆਹ ਗੱਲ ਮਾੜੀ ਏ ਚੰਗੀ ਏ, ਪਰ ਜਾਣਦੇ ਹੋਏ ਵੀ ਫੇਰ ਗਲਤੀ ਕਰਦੇ ਆ। ਇਸ ਕਰਕੇ ਕਹਿੰਦੇ ਹਨ ਕਿ ਭਾਈ ਇਹ ਅਗਿਆਨਤਾ ਰੂਪੀ ਅੰਧਾਰ ਗਾੜਾ ਹਨੇਰਾ ਹੈ।
ਊਚ ਨੀਚ ਸੁਖ ਦੁਖ,
ਹਾਂ ਜਦੋਂ ਅਗਿਆਨ ਦੇ ਵੱਸ ਹੋ ਜਾਂਦਾ ਫਿਰ ਬੁੱਧੀ ਦਵੈਸ਼ ਨਾ ਰਾਗ ਦਵੈਸ਼ ਨਾ ਭਰ ਜਾਂਦੀ ਹੈ, ਇਹ ਉੱਚਾ ਹੈ ਇਹ ਨੀਚਾ ਹੈ, ਇਹ ਚ ਸੁਖ ਹੈ ਇਹਦੇ ਚ ਦੁੱਖ ਹੈ, ਇਹ ਸਾਰਾ ਦਵੰਦਾ ਵਾਦ ਹੀ ਪੈਦਾ ਹੋ ਜਾਂਦਾ। ਪਰ ਜਦੋਂ ਵਿਅਕਤੀ ਏਕਤਾ ਦੇ ਸਿਧਾਂਤ ਵਿੱਚ ਆ ਜਾਏਗੀ, ਸੁਖ ਨੂੰ ਪਾ ਕੇ ਸੁਖੀ ਨੇ, ਦੁੱਖ ਨੂੰ ਪਾ ਕੇ ਦੁਖੀ ਨੇ, ਔਰ ਮਾਨ ਨੂੰ ਪਾ ਕੇ ਫੁੱਲਦਾ ਨੇ, ਅਪਮਾਨ ਨੂੰ ਪਾ ਕੇ ਮਨ ਝੁਲਦਾ ਨੇ, ਔਰ ਇਸ ਤਰ੍ਹਾਂ ਦੁੱਖ ਸੁਖ ਵਿੱਚ ਵੀ ਉਹਦੀ ਇੱਕ ਸਮਾਨ ਅਡੋਲ ਅਡਿਗ ਅਵਸਥਾ ਰਹਿੰਦੀ ਹੈ। ਇਹ ਗੁਰਸਿੱਖ ਦਾ ਲੱਛਣ ਹੈ, ਗੁਰਸਿੱਖ ਲੱਛਣ ਇਹ ਹੈ। ਪਰ ਜਿਹੜਾ ਅਗਿਆਨੀ ਹੈ ਕਿਸੇ ਨੂੰ ਉੱਚਾ ਸਮਝੇਗਾ, ਕਿਸੇ ਨੂੰ ਨੀਚਾ ਸਮਝੇਗਾ, ਕਿਸੇ ਨੂੰ ਦੁਖੀ ਦੇ ਕੇ ਹੱਸੇਗਾ, ਆਪਣੇ ਸੁੱਖ ਵਿੱਚ ਹੰਕਾਰ ਕਰੇਗਾ, ਉਹਦੀਆਂ ਭਾਵਨਾ ਐਸੀਆਂ ਬਣ ਜਾਂਦੀਆਂ ਹਨ।
ਤਰਾਪਸ ਨਾਹੀ ਤ੍ਰਿਸ਼ਨਾ ਭੂਖ,
ਬਹੁਤ ਤਰ੍ਹਾਂ ਦੇ ਅਡੰਬਰ ਛਲ ਛਿੱਦਰ ਕਰਕੇ ਠੱਗੀਆਂ ਠੋਰੀਆਂ ਨਾ, ਬੇਅੰਤ ਪਦਾਰਥ ਮਾਇਆ ਇਕੱਠੀ ਕਰਨ ਤੋਂ ਬਾਅਦ ਜਿਹੜੀ ਪਦਾਰਥਾਂ ਦੀ ਮਾਇਆ ਦੀ ਤ੍ਰਿਸ਼ਨਾ ਰੂਪੀ ਭੁੱਖ ਹੈ ਨਾ, ਉਹ ਤਰਾਪਸ ਸ਼ਾਂਤ ਨਹੀਂ ਹੁੰਦੀ, ਤ੍ਰਿਪਤ ਨਹੀਂ ਹੁੰਦੀ। ਗੱਜ ਕੇ ਬੋਲੋ, ਇਹ ਗਾਂ ਤੇ ਗਾਂ ਭਟਕਦੀ ਜਾਂਦੀ, ਗਾਹਾਂ ਦੇ ਗਾਹ ਤ੍ਰਿਸ਼ਾ, ਉਹ ਤ੍ਰਿਸ਼ਨਾ ਬਾਰੇ ਕਈ ਕਹਾਣੀਆਂ ਦ੍ਰਿਸ਼ਟਾਂਤ ਸਾਗਰ ਦੱਸੀਆਂ ਕਿ ਸ਼ਿਵ ਜੀ ਦੀ ਕਿਸੇ ਨੇ ਆਰਾਧਨਾ ਕੀਤੀ, ਸ਼ਿਵ ਜੀ ਪ੍ਰਗਟ ਹੋ ਗਏ, ਉਸ ਨੇ ਮਾਇਆ ਪਦਾਰਥਾਂ ਦੀ ਮੰਗ ਕੀਤੀ, ਉਹਨਾਂ ਨੇ ਚਾਰ ਮੋਮਬੱਤੀਆਂ ਦਿੱਤੀਆਂ। ਸੰਗਤ ਜੀ ਕਹਿੰਦੇ ਇੱਕ ਜਗ੍ਹਾ ਆ ਕੇ ਚੜ੍ਹਦੀ ਦਿਸ਼ਾ ਜਾਣਾ, ਹੀਰੇ ਮਿਲਣਗੇ, ਦੂਜੇ ਚ ਸੋਨਾ, ਧੀਏ ਚਾਂਦੀ, ਚੌਥੀ ਦਿਸ਼ਾ ਨਹੀਂ ਜਾਣਾ। ਤਿੰਨੇ ਦੇਸ਼ਾਂ ਬੱਤੀ ਵਾਲ ਕੇ ਗਿਆ, ਦੱਸੇ ਮੁਤਾਬਕ ਕੀਤਾ, ਉਹ ਚੀਜ਼ਾਂ ਪ੍ਰਾਪਤ ਹੋਈਆਂ। ਕਹਿੰਦਾ ਸ਼ਿਵ ਜੀ ਬੜਾ ਖਜਰਾ ਹੈ, ਚੌਥੀ ਦਿਸ਼ਾ ਖਾਸ ਖਜ਼ਾਨਾ ਹੋਣਾ, ਇਹ ਤਾਂ ਹੁਣ ਆਪਣੇ ਬਣ ਗਏ, ਨਿਸ਼ਾਨੀਆਂ ਲਾ ਲਈਆਂ, ਉਧਰ ਜ਼ਰੂਰ ਜਾਣਾ, ਭਾਵੇਂ ਰੋਕਿਆ ਹੀ ਆ। ਤਿੰਨ ਪਾਸੇ ਮਿਲ ਕੇ ਮਨ ਸੰਤੁਸ਼ਟ ਨਹੀਂ ਹੋਇਆ, ਉਧਰ ਚਲੇ ਗਿਆ, ਪਹਿਲੇ ਜਗ੍ਹਾ ਪੱਟੀ ਘੋੜਾ ਨਿਕਲਿਆ ਦਰਵਾਜ਼ਾ, ਤੇ ਸਾਧ ਸੰਗਤ ਜੀ ਕੁੰਡਾ ਬਾਹਰੋਂ ਸੀ ਖੋਲ ਕੇ ਅੰਦਰ ਚਲਾ ਗਿਆ। ਇੱਕ ਮਾਈ ਚੱਕੀ ਪੀ ਰਹੀ ਸੀ, ਕਹਿੰਦੇ ਆ ਹੱਥ ਫੜ ਕੇ ਗਾਲਾ ਕੱਢ ਜਰਾ ਆਟਿਆ ਦਾਣੇ ਪੀ, ਮੈਂ ਆਉਂਦੀ ਆ ਕਿਰਿਆ ਕਰਿਆ। ਉਹ ਬਾਹਰ ਨੀ ਕੁੰਡਾ ਲਾਤਾ, ਕਹਿੰਦਾ ਮਾਈ ਪੂਰਾ ਬੜੀ ਸ਼ਿਆਰ ਨਿਕਲੀ, ਇਹ ਕੀ ਕੀਤਾ? ਕਹਿੰਦੇ ਮੈਂ ਵੀ ਮੋਮਬੱਤੀਆਂ ਦੇ ਚੱਕਰ ਚ ਪਈ ਸੀ, ਮੈਂ ਤੈਨੂੰ ਕੱਢਤਾ, ਹੁਣ ਚੱਕਰ ਚ ਹੋਰ ਪਵੋ ਤੈਨੂੰ ਕੱਢ ਦਊਗਾ। ਗੱਜ ਕੇ ਬੋਲੋ, ਸਹਿਸ ਖਟੈ ਲੱਖ ਉਠ ਧਾਵੈ, ਤ੍ਰਿਪਤ ਨਾਵੈ, ਮਾਇਆ ਪਾਛੈ ਪਾਵੈ, ਆਨ ਭੋਗ ਵੇਖਿਆ ਕੇ ਕਰਿਆ ਨਿਹ ਤ੍ਰਿਪਤਾਵੈ, ਖਪ ਖਪ ਮਰੈ। ਬਾਣੀ ਕਹਿੰਦੀ ਬਿਨਾਂ ਸੰਤੋਖ ਨਹੀਂ ਪੂਰਾ ਚ, ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣ, ਬਿਸਰਾਮ ਕਾਲ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਭਾਵੇਂ ਸਵਰਗ ਚਲ ਜਾਏ। ਪਰ ਮਹਾਰਾਜ ਕਹਿੰਦੇ ਜੇ ਪਰਮਾਤਮਾ ਨੂੰ ਭੁਲਾ ਦਿੱਤਾ ਨਾ, ਜਿਵੇਂ ਕੋਹੜੀ ਨਰਕ ਚ ਪਿਆ ਦੁਖੀ ਹੁੰਦਾ, ਇਸ ਤਰ੍ਹਾਂ ਦੀ ਉਸ ਪੁਰਸ਼ ਦੀ ਹਾਲਤ ਹੁੰਦੀ ਜਾਂ ਅਜਾੜ ਚ ਭਟਕਦਾ ਜਿਵੇਂ ਦੁੱਖ ਭੋਗਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਮਿਟਦੀ, ਸ਼ਾਂਤ ਨਹੀਂ ਹੁੰਦੀ ਹੈ।
ਮਨ ਵਾਸਨਾ ਰਚ ਬਿਖੈ ਬਿਆਦ,
ਕਈ ਨਾਮ ਨਾਮ ਦੀਆਂ ਗੱਲਾਂ ਕਰਨਗੇ, ਜਿਹਦੇ ਥੋੜਾ ਜਿਹਾ ਫਰੋਲੀਏ ਤੇ ਫਿਰ ਵਿੱਚੋਂ ਜਿਵੇਂ ਉਹ ਫੋੜਿਆ, ਕੋਈ ਅੱਗ ਪੈ ਜਾਏ, ਤਤੀ ਚੀਜ਼ ਪੈ ਜਾਏ, ਫੋੜਾ ਬਣ ਜਾਂਦਾ, ਛਾਲਾ ਪੈ ਜਾਂਦਾ, ਦੇਖਣ ਦਾ ਸੋਹਣਾ ਲੱਗੂਗਾ, ਮਾੜੀ ਜੀ ਸੂਈ ਮਾਰੋ ਗੰਦੇ ਪਾਣੀ ਦੀ ਪਿਛਕਾਰੀ ਮੂੰਹ ਨੂੰ ਆਊਗੀ। ਕਈ ਉੱਤੋਂ ਨਾਮ ਦੀਆਂ ਗੱਲਾਂ ਕਰਨਗੇ, ਪਰ ਜਿਹਦੇ ਫਰੋਲੀਏ ਫਿਰ ਹੋਰ ਹੀ ਕੁਝ ਨਿਕਲ ਪੈਂਦਾ ਵਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਮਨ ਵਾਸਨਾ, ਮਨ ਚ ਬੜੀਆਂ ਵਾਸ਼ਨਾ, ਲੋਕ ਵਾਸ਼ਨਾ, ਲੋਕ ਮੈਨੂੰ ਚੰਗਾ ਚੰਗਾ ਕਹਿਣਗੇ। ਆਪਣਾ ਜਾਸ ਕਰਾਉਣ ਦੀ ਵਡਿਆਈ ਦੀ ਕਈਆਂ ਨੂੰ ਬੜੀ ਭੁੱਖ ਹੁੰਦੀ ਹੈ, ਇਹ ਬੜੀ ਭੁੱਖ ਹੁੰਦੀ ਕਈਆਂ ਨੂੰ ਮਾਣ ਰੂਪੀ ਭੋਜਨ ਖਾਂਦੇ, ਇਹਦੇ ਨਾਲ ਬੜੇ ਤ੍ਰਿਪਤ ਰਹਿੰਦੇ। ਇੱਕ ਸਾਧ ਸ਼ਾਸਤਰ ਵਾਸ਼ਨਾ, ਦੁਨੀਆਂ ਦੀ ਕੋਈ ਪੋਥੀ ਕਿਤਾਬ ਗ੍ਰੰਥ ਨਾ ਪੜ੍ਹਨ ਤੋਂ ਛੱਡਾਂ, ਇਹ ਕਈਆਂ ਨੂੰ ਬੜਾ ਹੁੰਦਾ, ਕਿਤਾਬੀ ਕੀੜੇ ਬਣੇ ਰਹਿੰਦੇ, ਵਿਚਾਰ ਘੱਟ ਲੈਣੇ ਤੇ ਮਗਜ ਪਤੀ ਜ਼ਿਆਦਾ ਕਰਨ, ਚੁੰਝ ਕਸਾਈ ਜ਼ਿਆਦਾ ਕਰਨੀ, ਦੰਦ ਕਸਾਈ, ਅਭਿਆਸ ਘੱਟ ਕਰਨਾ ਵੀ ਕੀ ਸ਼ਾਸਤਰ ਕਹਿ ਰਿਹਾ, ਵਿਚਾਰ ਕਹਿ ਰਿਹਾ, ਪੁਸਤਕ ਕੀ ਕਹਿ ਰਹੀ। ਸੋ ਸਾਧ ਸੰਗਤ ਜੀ, ਤੇ ਤੀਜੀ ਵਾਸ਼ਨਾ ਹੁੰਦੀ ਪੁੱਤ ਦੀ, ਪੁੱਤਰ ਦੀ ਵਾਸ਼ਨਾ, ਇਹ ਵੀ ਗ੍ਰਹਿਸਥੀਆਂ ਚ ਮਰਨ ਤੱਕ ਮਿਟਦੀ ਨਹੀਂ। ਗਜਗੋਲੋ ਇਹ ਵੀ ਮਿਟਦੀ ਨੀ। ਸੁੱਤ ਵਿੱਚ ਲੋਕ ਵਾਸ਼ਨਾ ਤਿੰਨ, ਤੇ ਮਾਇਆ ਦੀ ਇੱਛਾ ਜਿਹੜੀ ਪਦਾਰਥਾਂ ਦੀ, ਦੌੜ ਲਾਉਂਦਾ ਤੈਨੂੰ ਰਾਹ ਦੌੜ ਰਿਹਾ, ਥੋੜਾ ਜਿਹਾ ਪਤਾ ਲਾ ਜੇ ਉੱਥੋਂ ਜ਼ਿਆਦਾ ਤੂੰ ਉੱਧਰ ਦੌੜ ਜਾਏਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨ ਦੀਆਂ ਵਾਸ਼ਨਾ ਉਹਨਾਂ ਵਿੱਚ ਰਚਿਆ ਹੋਇਆ ਬਿਖ ਹੈ, ਵਿਕਾਰਾਂ ਰੂਪੀ ਜਿਹੜੀ ਵਿਆਧੀ ਵਿਆਧ ਰੋਗ ਹੈ, ਬਿਮਾਰੀਆਂ ਇਹਨੂੰ ਬੜੀਆਂ ਚਿੰਬੜੀਆਂ ਹੋਈਆਂ। ਬਾਕੀ ਬਿਮਾਰੀਆਂ ਦਾ ਇਲਾਜ ਤੇ ਡਾਕਟਰ ਲੋਕ ਕਰਦੇ, ਉਹਨਾਂ ਦਾ ਧੰਨਵਾਦ ਹੈ ਵੈਦਿਕ ਕੀਮਾਂ ਦਾ, ਭਾਵੇਂ ਸਾਰੀਆਂ ਬਿਮਾਰੀਆਂ ਦੇ ਕਾਬੂ ਨਹੀਂ ਹੁੰਦਾ, ਪਰ ਫਿਰ ਵੀ ਕਾਫੀ ਪਰਜਾ ਨੂੰ ਸੁੱਖ ਦਿੰਦੇ ਆ, ਦੂਏ ਰੱਬ ਹੈ। ਸੋ ਸਾਧ ਸੰਗਤ ਜੀ, ਪਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਬਿਮਾਰੀਆਂ, ਇਹਨਾਂ ਦਾ ਇਹਨਾਂ ਡਾਕਟਰਾਂ ਕੋਲ ਇਲਾਜ ਨਹੀਂ ਹੈ ਭਾਈ। ਹੋ ਸਕਦਾ ਇਹ ਡਾਕਟਰ ਵੀ ਇਹਨਾਂ ਦੇ ਮਰੀਜ਼ ਹੋਣ, ਗੱਜ ਕੇ ਬੋਲੋ, ਕਾਮ ਕ੍ਰੋਧਾਂ ਦੇ ਮਰੀਜ਼ ਇਹ ਵੀ ਹੋ ਸਕਦੇ ਆ। ਪਰ ਸਾਧ ਸੰਗਤ ਜੀ, ਇਹਨਾਂ ਬਿਮਾਰੀਆਂ ਤੋਂ ਕੌਣ ਬਚਦਾ ਹੈ? ਹਾਂਜੀ, ਇਹ ਤਾਂ ਗੁਰੂ ਹੀ ਕਿਰਪਾ ਕਰੇ, ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ, ਇਹ ਮਨ ਦੀਆਂ ਵਾਸ਼ਨਾ ਔਰ ਵਿਖੇ ਵਿਕਾਰਾਂ ਰੂਪੀ ਵਿਆਹ ਦੀਆਂ ਜਿਹੜੀਆਂ ਬਿਮਾਰੀਆਂ, ਇਹਨਾਂ ਦੇ ਵਿੱਚ ਦਿਨ ਰਾਤ ਰਚਿਆ ਹੋਇਆ, ਹਾਲਾਂ ਦੁੱਖ ਵੀ ਹੈ, ਪਰ ਉਹ ਬਾਟ ਦੁੱਖ ਦੀ ਪਿਆ, ਭਾਵ ਦਾ ਸੁੱਖ ਦਾ ਰਸਤਾ, ਸੁੱਖ ਦੀ ਪ੍ਰਾਪਤੀ ਹੁੰਦੀ ਨਹੀਂ ਹੈ।
ਪੰਚ ਦੂਤ ਸੰਗ ਮਹਾਸਾਧ,
ਪੰਚ ਦੂਤ ਹੈ, ਪੰਜ ਵਿਕਾਰਾਂ ਰੂਪੀ, ਇਹਨਾਂ ਦੇ ਸੂਖਮ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਜਿਹੜੇ ਹੈ, ਇਹ ਮਹਾਸਾਧ ਸਾਧੇ ਨਹੀਂ ਜਾਂਦੇ। ਕਈ ਕਮਜ਼ੋਰ ਹਿਰਦੇ ਵਾਲੇ ਗੱਲ ਕਹਿ ਦਿੰਦੇ ਆ ਕਿ ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ, ਇਹਨਾਂ ਦਾ ਸੰਜਮ ਕੀਤਾ ਜਾਂਦਾ, ਇਹ ਗੱਲ ਗਲਤ ਹੈ। ਪਰ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਆ ਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਜੇ ਗੁਰੂ ਦੀ ਕਿਰਪਾ ਹੋ ਜਾਏ, ਬਾਬਾ ਦੀਪ ਸਿੰਘ ਬਾਲ ਬ੍ਰਹਮਚਾਰੀ ਹੋਏ ਹੈ, ਬਾਬਾ ਗੁਰਬਖਸ਼ ਸਿੰਘ, ਭਾਈ ਪੰਜ ਪਿਆਰੇ ਲੈ ਲਵੋ, ਔਰ ਅਕਾਲੀ ਫੂਲਾ ਸਿੰਘ ਲੈ ਲਓ, ਭਾਈ ਗੁਰਦਾਸ ਜੀ ਲੈ ਲਓ, ਕਦੀ ਇਤਿਹਾਸ ਕਿਤੇ ਮਿਲਿਆ ਕਿ ਉਹਨਾਂ ਦੇ ਜੀਵਨ ਚ ਕਿਤੇ ਕਮਜ਼ੋਰੀ ਪੈਦਾ ਹੋਈ ਹੈ? ਗੱਲੀ ਕੇ ਬੋਲੋ। ਪੰਜੇ ਦੂਤ ਕੀਤੇ ਬਸ ਛਿੱਕੇ, ਛਿੱਕੜੀਆਂ ਦੇ ਤੀਆਂ ਨੂੰ ਬਸ ਕਰ ਲੈ, ਕਿਉਂਕਿ ਜੀ ਗੁਰੂ ਗੁਰ ਕਿਰਪਾ ਤੇ ਉਹ ਦੁਸ਼ਟ ਬਸ ਹੁੰਦੇ, ਦੁਸ਼ਟ ਜਿਹੜੇ ਗੁਰੂ ਦੀ ਕਿਰਪਾ ਨਾਲ ਬਸ ਹੁੰਦੇ ਆ। ਆਪਣੇ ਆਪ ਤੋਂ ਬੜ ਬੜੇ ਪਹਿਲਵਾਨ ਇਹਨਾਂ ਨੇ ਢਾ ਲਿਆ, ਜਿਹੜੇ ਵੱਡੇ ਦਾਰੇ ਕਾਉਂਦੇ ਸੀ, ਵਿੱਚੋਂ ਬੜ ਬੜ ਕੇ ਮਰੋੜ ਮਰੋੜ ਸੜ ਦਿੱਤੇ। ਇਹ ਕਾਮ ਕ੍ਰੋਧਾਂ ਨੇ, ਕਹਿੰਦੇ ਨਾਰਦ ਇੱਕ ਵਾਰੀ ਕਹਿੰਦਾ ਜੀ ਮੈਂ ਵਕਾਰ ਨੂੰ ਜਿੱਤ ਲਿਆ, ਉਹ ਬ੍ਰਹਮੇ ਕੋਲ ਚਲ ਗਿਆ। ਬ੍ਰਹਮਾ ਕਹਿੰਦਾ ਗਾਂ ਨਾ ਗੱਲ ਕਰੀ ਸ਼ਿਵ ਜੀ। ਉਹਦੇ ਗਿਆ ਕਹਿੰਦਾ ਜੀ ਮੈਂ ਵਕਾਰ ਨੂੰ ਜਿੱਤ ਲਿਆ। ਕਹਿੰਦੇ ਠੀਕ। ਫਿਰ ਵਿਸ਼ਨੂੰ ਕੋ ਕਹਿੰਦੇ ਅੱਛਾ ਜੀ ਬੜਾ ਤੁਹਾਡੀ ਹਿੰਮਤ ਹੈ। ਸੁਰਸਾਹ ਅੱਗੇ ਗਿਆ, ਇੱਕ ਸਵੰਬਰ ਰਚਿਆ ਹੋਇਆ। ਫਿਰ ਰਾਜੇ ਨੇ ਲੜਕੀ ਦਾ ਵਿਆਹ ਕਰਨਾ ਸੀ, ਇਹਦਾ ਮਨ ਉੱਥੇ ਵਿਚਾਰ ਹੋ ਗਿਆ ਤੇ ਵਿਸ਼ਨੂੰ ਕਹਿੰਦਾ ਮੈਨੂੰ ਆਪਣਾ ਰੂਪ ਦੇ ਦੇ। ਉਹਨੇ ਕਿਹਾ ਜਾ ਹਰ ਹੋ ਹਾਰ ਨਾਮ ਜੇ ਤਾਂ ਹਾ ਹਾਰ ਹਾਰੇ ਨੂੰ ਰੇਸਿਆ ਨੀ ਪਾ ਦੇ ਜੇ। ਫਿਰ ਤਾਂ ਹਰੀ ਦਾ ਵਾਚਕ ਹੋ ਗਿਆ ਪਰਮੇਸ਼ਰ ਦਾ, ਕੱਲਾ ਹਾ ਹਾਰ ਹਾਰ ਹੋ ਗਏ ਤੇ ਬਾਂਦਰ ਦਾ ਵਾਚਕ ਵੀ ਬਣ ਜਾਂਦਾ ਹੈ। ਥੋੜੇ ਥੋੜੇ ਲਗ ਮਾਤਰ ਬਣਨਾ, ਕੋਈ ਡੱਡੂ ਦਾ ਕੋਈ ਹਰਨ ਦਾ, ਇਹਦੇ ਬੜੇ ਅਰਥ ਕੀਤੇ। ਸਾਰੰਗ ਤੇ ਹਰ ਅੱਖਰ ਦੇ ਅਰਥ ਬਹੁਤ ਆ, ਕਈ ਕਈ ਅਰਥ। ਸੋ ਸਾਧ ਸੰਗਤ ਜੀ ਕਿਵੇਂ ਸਮਝਿਆ ਮੈਨੂੰ ਵਿਸ਼ਨੂੰ ਦਾ ਰੂਪ ਮਿਲ ਗਿਆ। ਜਲੇ ਆ ਗਿਆ ਉਹ ਲੜਕੀ ਜੈਮਾਲਾ ਲੈ ਕੇ ਘੁੰਮਦੀ ਹੈ ਸਾਧ ਸੰਗਤ ਜੀ ਕਿ ਮੋਹਰ ਨੂੰ ਹੁੰਦਾ। ਉੱਥੇ ਸ਼ਿਵ ਜੀ ਦਾ ਪੁੱਤ ਸਵਾਮ ਕਾਰਤਕ ਬੈਠਾ ਸੀ, ਉਹ ਕਹਿੰਦਾ ਆਪਣਾ ਮੂੰਹ ਤਾਂ ਪਹਿਲਾਂ ਦੇ ਲੈ। ਫੇਰ ਕਹਿੰਦੇ ਪਾਣੀ ਚ ਮੂੰਹ ਦੇਖਿਆ ਤੇ ਮੂੰਹ ਬਾਂਦਰ ਦਾ ਸੀ, ਡੱਜ ਕੇ ਬੋਲੋ। ਫਿਰ ਇਹਨਾਂ ਦੇ ਗ੍ਰੰਥਾਂ ਚ ਇਹ ਗੱਲ ਲਿਖੀ ਹੈ ਕਿ ਉਹਨੇ ਸਰਾਪ ਦਿੱਤਾ ਵਿਸ਼ਨੂੰ ਨੂੰ ਕਿ ਕਿਸੇ ਦਿਨ ਜਿਵੇਂ ਤੈਂ ਮੈਨੂੰ ਚੇਤਨ ਮਾਇਆ ਦੇ ਮੋਹ ਚ ਦੁਖੀ ਕੀਤਾ ਤੂੰ ਵੀ ਦੁਖੀ ਹੋਵੇਗਾ, ਤੈਨੂੰ ਬਾਂਦਰਾਂ ਦੀ ਸਹਾਇਤਾ ਲੈਣੀ ਪਊਗੀ। ਇਹਨਾਂ ਦੇ ਗ੍ਰੰਥਾਂ ਵਿਚ ਐਸਾ ਲੇਖ ਮਿਲਦਾ ਹੈ। ਭਾਵ ਜਿਹੜੇ ਨਾਰਦ ਵਰਗੇ ਬੜਬੜੇ ਸੀ, ਇਹ ਛਲਨੀ ਮਾਇਆ ਨੇ ਛਲ ਲਏ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਮਿਨ ਹੜਕਾ ਜਲ। ਇਹ ਜਿਹੜੇ ਪੰਜ ਦੂਤ ਹਨ ਇਹ ਮਹਾ ਅਸਾਧ ਹੈ, ਕਿਉਂਕਿ ਇਹਨਾਂ ਨੂੰ ਸਾਧਣ ਵਾਸਤੇ ਆਹਾਰ ਸ਼ੁੱਧ ਕਰਨਾ, ਵਿਹਾਰ ਸ਼ੁੱਧ ਕਰਨਾ, ਚਾਲ ਚਰਨ ਸ਼ੁੱਧ ਬਣਾਉਣ ਲਈ ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨੀ, ਨਾਮ ਬਾਣੀ ਦਾ ਅਭਿਆਸ ਕਰਨਾ। ਕਹਿੰਦੇ ਮਹਾ ਸਾਧ ਹਨ ਪੰਜ ਦੂਤ ਜਿਹੜੇ ਹਨ, ਨਾ ਸਾਧੇ ਜਾਣ ਵਾਲੇ ਗੁਰੂ ਕਿਰਪਾ ਹੋਵੇ ਫਿਰ ਮਨ ਅਸਾਧ ਸਾਧੈ ਜਨ ਕੋਏ, ਜੋ ਸਾਧੈ ਤਿਸ ਕੀ ਗਤ ਹੋਏ ਉਹਦੀ ਗਤੀ ਹੋ ਜਾਂਦੀ ਹੈ।
ਜੀਵ ਜਹਾਨ ਪ੍ਰਾਣ ਧਨ ਤੇਰਾ।
ਕਹਿੰਦੇ ਜਿੰਨੇ ਜੀ ਜਹਾਨ ਚ ਪੈਦਾ ਕੀਤੇ ਹੈ ਅਤੇ ਇਹਨਾਂ ਦੇ ਸਰੀਰਾਂ ਨੂੰ ਚਲਾਉਣ ਲਈ ਪ੍ਰਾਣ ਕਲਾ ਦਿੱਤੀ ਹੈ, ਇਹ ਧਨ ਜੇ ਦਿੱਤਾ ਸਰੀਰ ਦੀ ਪ੍ਰਕਿਰਿਆ ਚਲਾਉਣ ਲਈ, ਹਾਂਜੀ ਪਰਾਰਭ ਦਿੱਤੀ ਹੈ। ਇਹ ਕਹਿੰਦੇ ਸਾਰੀਆਂ ਆਪ ਦੀਆਂ ਦਾਤਾਂ ਬਖਸ਼ੀਆਂ ਹੋਈਆਂ ਹਨ।
ਨਾਨਕ ਜਾਨ ਸਦਾ ਹਰ ਮੇਰਾ।
ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਹਨ ਕਿ ਇਹ ਗੁਰਮੁਖ ਜਨੋ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਹਮੇਸ਼ਾ ਨੇੜੇ ਤੋਂ ਨੇੜੇ ਜਾਣਿਓ। ਜਦੋਂ ਉਹਨੂੰ ਹਾਜ਼ਰ ਜਾਣਾਂਗੇ ਕਿ ਬੰਦਾ ਗਲਤੀ ਨਹੀਂ ਕਰਦਾ, ਕਿਉਂਕਿ ਵੱਡੇ ਪੁਰਸ਼ ਦੇ ਭੈ ਵਿਚ ਕੁਦਰਤੀ ਮਾੜੀਆਂ ਆਦਤਾਂ ਤੋਂ ਇਨਸਾਨ ਬਚ ਜਾਂਦਾ ਹੈ। ਇਸ ਕਰਕੇ ਕਹਿੰਦੇ ਉਸ ਵਾਹਿਗੁਰੂ ਨੂੰ ਨੇੜੇ ਜਾਣਿਓ ਅਤੇ ਨੇੜੇ ਜਾਣ ਕੇ ਸਿਮਰਨ ਵੀ ਕਰਿਓ ਤੇ ਔਗਣਾਂ ਦਾ ਤਿਆਗ ਵੀ ਕਰਿਓ। ਇਹ ਸਤਸੰਗਿਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾਲਤਾ ਕਰਦਿਆਂ ਹੋਇਆ ਜੋ ਸ਼ਬਦ ਬਖਸ਼ਿਸ਼ ਕੀਤਾ ਸੀ ਉਸ ਦੀ ਵਿਚਾਰਧਾਰਾ ਆਪ ਜੀ ਨੂੰ ਸਰਵਣ ਕਰਾਈ ਹੈ। ਸੋ ਇਹ ਉਪਦੇਸ਼ ਸਤਿਗੁਰੂ ਜੀ ਦੀ ਬਾਣੀ ਦੇ ਹਨ, ਇਹਨਾਂ ਨੂੰ ਗ੍ਰਹਿਣ ਕਰਕੇ ਆਪਣਾ ਲੋਕ ਪ੍ਰਲੋਕ ਸਫਲਾ ਤੇ ਸਹੇਲਾ ਬਣਾਉਣਾ ਹੈ। ਸੋ ਕੱਲ ਵੀ ਇਸੇ ਤਰ੍ਹਾਂ 12 ਤੋਂ 1 ਤਾਈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਵਿਤ ਬਣੇ ਹੋਏ ਸਥਾਨ ਤੇ, ਫਿਰ ਆਪ ਜੀ ਦੇ ਇਸ ਸਥਾਨ ਤੇ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਆ ਕਰਕੇ ਗੁਰਬਾਣੀ ਦਾ ਲਾਭ ਪ੍ਰਾਪਤ ਕਰਨਾ। ਕਿਉਂਕਿ ਜਿੱਥੇ ਬਾਣੀ ਦੀ ਕਥਾ ਹੁੰਦੀ ਹੈ ਇਹ ਇੱਕ PhD ਦਾ ਕੋਰਸ ਹੈ, ਜਿੱਥੇ ਪ੍ਰਾਇਮਰੀ ਦੀਆਂ ਕਲਾਸਾਂ ਸਕੂਲ ਵੀ ਵਧੇਰੇ, ਟੀਚਰ ਵੀ ਤੇ ਵਿਦਿਆਰਥੀ ਬੜੇ ਹੁੰਦੇ ਆ, ਮਿਡਲ ਵਿੱਚ ਘੱਟ ਜਾਂਦੇ ਆ, ਹਾਈ ਚ ਹੋਰ ਘੱਟ ਜਾਂਦੇ ਆ, BAMA ਚ ਬਹੁਤ ਘੱਟ ਜਾਂਦੇ ਆ, PhD ਜ਼ਿਲ੍ਹੇ ਚੋਂ 1-2 ਸਰੀਰ ਬਹੁਤ ਔਖੇ ਨਿਕਲਦੇ ਆ। ਇਹ ਜਿਹੜੀ ਗੁਰਬਾਣੀ ਦੀ ਕਥਾ ਹੈ ਬ੍ਰਹਮ ਵਿਦਿਆ, ਇਹ ਬੜਾ ਸੂਖਸ਼ਮ ਅੰਤਰੀਵੀ ਵਿਸ਼ਾ ਹੈ ਤੇ ਬਾਗਾਂ ਚੂੜੀਆਂ ਦੀਆਂ ਦੁਕਾਨਾਂ ਤੇ ਬੜੀ ਭੀੜ ਹੁੰਦੀ ਹੈ, ਸਵੇਰੇ ਸਬਜ਼ੀ ਮੰਡੀਆਂ ਚ ਬੜੀ ਭੀੜ ਹੁੰਦੀ ਹੈ, ਪਰ ਸੋਨੇ ਤੇ ਹੀਰਿਆਂ ਦੀ ਦੁਕਾਨ ਤੇ ਗਾਹਕ ਵਿਰਲੇ ਹੁੰਦੇ ਆ। ਆਮ ਲੋਕ ਸਮਝ ਲੈਂਦੇ ਆ ਭੀੜ ਬਹੁਤੀ ਹੋਣੀ ਕੋਈ ਬਹੁਤ ਵੱਡਾ ਪੁੰਨ ਹੈ। ਭੀੜ ਦਾ ਹੋਣਾ ਪੁੰਨ ਨਹੀਂ, ਗਿਆਨ ਦਾ ਹੋਣਾ ਪੁੰਨ ਆ, ਧਿਆਨ ਦਾ ਟਿਕਣਾ ਪੁੰਨ ਆ, ਬਿਰਤੀ ਦਾ ਕਾਗਰ ਹੋਣਾ, ਸ਼ਬਦ ਵਿਚ ਜੁੜਨਾ ਔਰ ਅਧਿਆਤਮ ਮੰਡਲਾਂ ਦੀ ਪ੍ਰਾਪਤੀ ਕਰਨੀ, ਰਹਿਣਾ ਬਹਿਣਾ ਸਹਿਣਾ ਕਹਿਣਾ, ਹਰ ਮਰਯਾਦਾ ਵਿਚ ਨਿਪੁੰਨ ਹੋ ਕੇ ਵਿਚਰਨਾ, ਇਹ ਬਹੁਤਾ ਲਾਭ ਹੈ। ਮਾਸਟਰ ਨੂੰ ਬਹੁਤੇ ਇਕੱਠਾਂ ਦੀ ਲੋੜ ਨਹੀਂ, ਵਿਦਿਆਰਥੀਆਂ ਦੀ ਲੋੜ ਹੈ। ਮੇਲਿਆਂ ਵਿਚ ਭੀੜਾਂ ਹੁੰਦੀਆਂ, ਸੰਗਤ ਵਿਚ ਤਾਂ ਇਕ ਸਿੱਖ ਦੋ ਸਾਧ ਸੰਗਤ ਪੰਜੀ ਪਰਮੇਸ਼ਰ ਕਿਹਾ ਹੈ। ਇਸ ਕਰਕੇ ਸਾਧ ਸੰਗਤ ਜੀ ਸਿਆਣੇ ਸਰੋਤੇ ਦਾ ਦੋ ਹੀ ਹੋਣ ਸਮਝਣ ਵਾਲੇ ਤੇ ਬੇਅੰਤ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਦਰਬਾਰ ਖੁੱਲਾ, ਜਿੰਨੇ ਵੀ ਵੱਧ ਆ ਕੇ ਲਾਭ ਲੈਣ ਉਹ ਤਾਂ ਉਨ੍ਹਾਂ ਦੇ ਭਾਗ ਹਨ। ਸੋ ਇਸ ਕਰਕੇ ਸਾਧ ਸੰਗਤ ਜੀਓ, ਇਹ ਬਾਣੀ ਹੈ, ਬਾਣੀ ਬਿਰਲਾ ਵਿਚਾਰ ਸੀ ਜਿਵ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਜਿੰਨਾ ਚਿਰ ਗੁਰਬਾਣੀ ਦੀ ਕਥਾ ਨਹੀਂ ਸੁਣਦੇ ਤੁਹਾਨੂੰ ਗੁਰਮਤ ਬਾਰੇ ਗਿਆਨ ਕਿਵੇਂ ਹੋਏਗਾ। ਗੁਰਬਾਣੀ ਦੀ ਕਥਾ ਵਾਲੇ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾਇਆ, ਗੁਰਬਾਣੀ ਦੀ ਕਥਾ ਵਾਲੇ ਬਾਬਾ ਦੀਪ ਸਿੰਘ ਤਲੀ ਤੇ ਸੀਸ ਲੈ ਕੇ ਧਰਮ ਯੁੱਧ ਲੜੇ। ਗੱਜ ਕੇ ਬੋਲੋ, ਬ੍ਰਹਮ ਵਿਦਿਆ ਦੀ ਮੇਰੀ ਕਥਾ ਨਹੀਂ ਕੀਤੀ, ਉਹਦੇ ਅਨੁਕੂਲ ਜੀਵਨ ਬਣਾ ਕੇ ਲੋਕਾਂ ਨੂੰ ਮਿਸਾਲ ਬਣ ਕੇ ਦੱਸਿਆ। ਉਹਨਾਂ ਮਹਾਂਪੁਰਸ਼ਾਂ ਨੇ ਧਰਮ ਯੁੱਧਾਂ ਚ ਵੀ ਆਏ, ਇੱਕ ਨੇ ਸਬਰ ਨਾਲ ਸ਼ਹੀਦੀ, ਇੱਕ ਨੇ ਜਬਰ ਨਾਲ ਟਾਕਰਾ ਕਰਦਿਆਂ ਹੋਇਆਂ ਆਰੂ ਲਾਉਂਦਿਆਂ ਸ਼ਹੀਦੀ ਹੈਗੇ ਤਾਂ ਦੋਨੋਂ ਗੁਰੂ ਦੇ ਗਿਆਨੀ ਹਨ। ਬਾਬਾ ਗੁਰਬਖਸ਼ ਸਿੰਘ ਲੈ ਲਓ, ਭਾਈ ਦਇਆ ਸਿੰਘ ਲੈ ਲਓ, ਧੰਨ ਧੰਨ ਸਾਧ ਸੰਗ ਜੀ, ਕੈਸੇ ਸੁੰਦਰ ਜੀਵਨ ਹਨ। ਇਹ ਗੁਰਬਾਣੀ ਜਿਹੜੀ ਉਹ ਕਥਾ ਕਰਦੇ ਸੀ ਸੁਣਾਉਂਦੇ ਸੀ, ਆਪਣਾ ਜੀਵਨ ਵੀ ਉਸੇ ਤਰ੍ਹਾਂ ਬਣਾ ਕੇ ਪੇਸ਼ ਕਰਕੇ ਦੇ ਗਏ। ਉਹਨਾਂ ਨੂੰ ਨਮਸਕਾਰ ਹੈ। ਭੂਟਾਨ ਭੁੱਟ ਵੀ ਗੁਰੂ ਨੂੰ ਕਿੰਨੀ ਕੁ ਵਾਰੀ ਅਨੰਤ ਆਵੇ, ਉਹ ਸਿੱਖ ਵੀ ਪੂਜਾ ਯੋਗ ਹੈ ਜਿਹਨੇ ਗੁਰੂ ਦੀ ਬਾਣੀ ਦੇ ਅਨੁਕੂਲ ਆਪਣਾ ਜੀਵਨ ਬਣਾਇਆ। ਬਾਣੀ ਅੱਜ ਵੀ ਹੋਈ ਹੈ, ਬਾਣਾ ਅੱਜ ਵੀ ਹੋਈ ਹੈ, ਗੁਰੂ ਮਹਾਰਾਜ ਹੋਈ ਹੈ, ਕਮੀ ਆਈ ਹੈ ਤੇ ਸਾਡੇ ਚ ਆਈ ਹੈ। ਅਗਰ ਅਸੀਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਵਾਚ ਕੇ ਉੱਧਰ ਤੁਰਨ ਦੀ ਕੋਸ਼ਿਸ਼ ਕਰੀਏ, ਉਹ ਗੁਣ ਸਾਡੇ ਚ ਵੀ ਆ ਜਾਣਗੇ ਜੋ ਉਹਨਾਂ ਨੇ ਸੀ, ਜੋ ਬਰਕਤ ਉਹਨਾਂ ਨੂੰ ਮਿਲੀ ਸਾਨੂੰ ਵੀ ਮਿਲ ਜੂਗੀ। ਲੋੜ ਹੈ ਉਹਨਾਂ ਅਸੂਲਾਂ ਤੇ ਚੱਲਣ ਦੀ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਗਿਆਨੀ ਗੁਰਦੀਪ ਸਿੰਘ ਜੀ, ਸਾਰੇ ਗ੍ਰੰਥੀ ਸਿੰਘਾਂ ਦਾ, ਸਾਰੇ ਪ੍ਰਬੰਧਕਾਂ ਦਾ, ਸਮੂਹ ਸੰਗਤ ਦਾ, ਸਾਰਿਆਂ ਦਾ ਭਾਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।